أعوذ بالله من الشيطان الرجيم. بسم الله الرحمن الرحيم. الله الذي أنزل الكتاب بالحق والميزان وما يدريك لعل الساعة قريب.
الحمد لله رب العالمين والصلاة والسلام على رسوله الكريم. أما بعد فأعوذ بالله من الشيطان الرجيم. أمن خلق السماوات والأرض وأنزل من السماء ماء فأنبتنا به ذات بهجة ما لكم أن تنبتوا شجرها أإله مع الله. ویویں اس بارے دے شروع سورہ نمل دیاں کچھ آیتاں اسی طرح دی آئی ہیں کہ جتے کیا گیا کہ کیا او جڑا اے کرے او دے نال دا ہور کوئی اس قابل ہے کہ جدی عبادت کیتی جائے. پہلی آیت فرمایا کہ کیا او جنے اسمان تے زمین بنائے اور اسمان تو تہاڈے واسطے پانی سٹیا اور اسی اس پانی دے ذریعے سبز چیزاں پیدا کیتیاں, تسی اس تسی انہیں جوگے نہیں سو کہ تسی کوئی درخت اگا سکتے. الہم اللہ, کیا اللہ دے نال کوئی ہور وی اس قابل ہے کہ جدی عبادت کیتی جائے. اس تو بعد پھر پوچھا گیا کیا جنہیں تانوں زمین دے وچ ٹکانا دیتا اور انہیں تاڑے واسطے نہراں چلائیاں, پھر زمین دے پہاڑ ٹھوکے, کیا وہ نال کوئی ہور بھی اس قابل ہے کہ جدی تسی عبادت کرو؟ فرمایا کہ دسو گا بھلا کون ہے جڑا پریشان حال بندے نوں وہ دی پریشانی چکڑ کے انہوں سکون عطا فرماندا ہے. اے الہم اللہ, کیا اللہ دے نال کوئی ہور بھی الہ ہے اس قابل ہے کہ جدی عبادت کیتی جائے؟ یہ بڑا خوبصورت انداز ہے جڑا سورہ نمل دی انہاں آیتاں دا اختیار کیتا گیا ہے. قرآن شریف دی عجیب صفت ہے کہ اے گلاں ایکو جیاں وی ایکو جے طریقے نال بھی بیان ہوندیاں تے وکھرے وکھرے طریقے نال بھی بیان ہوندیاں. جو تک انہاں ساریاں گلاں دا تعلق ہے جڑیاں اتھے بیان ہوئی ہیں, یہ قرآن شریف دے ہور مقامات دے اتنے بھی آئی ہیں, لیکن اتھے ایک انوکھا انداز ہے کہ کیا جڑا اے کردا ہوئے اے کردا ہوئے اے کردا ہوئے وہ دے نال دا کوئی ہور بھی ہے جدی تسی عبادت کرو؟ مطلب ہے جواب کی ہے کہ نہ وہ ورگا کوئی ہے تو نہ وہ عبادت کیتی جانی چاہیے. ویویں اس بارے دے وچ سورہ نمل تو مکن تو پہلے پھر بڑی زبردست آیتاں آئیاں. مثلا ارشاد ہویا وہ یوم یونفخ فی السور, کہ جس دن سور پھونکیا جائے گا, یعنی حضرت اسرافیل علیہ السلام اللہ تعالیٰ دے حکم دے مطابق وہ بگل بجا دیں گے اور سارے جنے بھی موجود ہیں دنیا دے وچ زندہ وہ سب دے سب بے ہوش ہو جان گے سوائے جنہوں اللہ بچاوے. وَكُلٌّ أَتَوْهُ دَاخِرِينَ, اور پھر سارے عاجز ہو کے اللہ دے سامنے حاضر ہو جان گے. سورہ نمل تو بعد سورہ قصص پوری دی پوری ویویں اس پارے دے شامل ہے. حضرت موسیٰ علیہ السلام دا ذکر تو ویسے قرآن مجید دے وچ بار بار آیا ہے اور اینی واری آیا کہ قرآن شریف یاد کرنے دے واسطے حافظاں دے واسطے سب تو زیادہ پریشان حضرت موسیٰ علیہ السلام دا ذکر ہی ہے. لیکن قرآن شریف دی دو صورتاں ایسی ہیں جنہاں نوں حضرت موسیٰ علیہ السلام دی زندگی دے حالات دا بیان قرار دیتا جا سکتا ہے. ایک سورت طہٰ جڑی سولہویں سپارے چ اسی پڑھ کے آئے ہیں, وہ دے وچ ڈرامے والا انداز ہے جس طرح کے مرض کیتا سی کہ درمیان چوں کہانی شروع کیتی اور پھر اتھے گیا کہ اس سے پہلے بھی تہاڈے تے اسی احسان کیتا سی کہ جدوں تاری والدہ نو وہی کیتی سی کہ تسی بچے نو ایک ڈبے چ پا کے تے انہوں دریا چ سٹ دیو. لیکن سورہ قصص دے وچ حضرت موسیٰ علیہ السلام دی کہانی نو کہانی دی طرح بیان کیتا گیا. فرعون نو کسے نجومی نے دسیا کہ بنی اسرائیل دے وچ ایک پتر جمے گا جڑا تیرے تخت دے واسطے خطرہ ہوئے گا. انہیں کہا مسئلہ ہی کوئی نہیں, جڑا بچہ بھی پیدا ہوئے گا انہوں جمدیاں ہی میں مروا دیاں گا, ਉਹ ਸਿਪਾਹੀ ਘਰ ਘਰ ਜਿਹੜੇ ਹੈ ਉਹਨੂੰ ਪਤਾ ਕਰਦੇ ਸਨ, ਜਿੱਥੇ ਕੋਈ ਬੱਚਾ ਨਵਾਂ ਪੈਦਾ ਹੁੰਦਾ ਸੀ ਉਹਨੂੰ ਫੜ ਕੇ ਤਾਂ ਉੱਥੇ ਉਹਨੂੰ ਕਤਲ ਕਰਦੇ ਸਨ। ਲੇਕਿਨ ਅੱਲਾਹ ਤਾਲਾ ਦੀ ਵੀ ਆਪਣੀ ਸ਼ਾਨ ਹੈ, ਫਿਰਔਨ ਕੀ ਉਹਦਾ ਪਿਓ ਵੀ ਹੁੰਦਾ ਅਤੇ ਉਹ ਮੂਸਾ ਅਲੈਹਿਸ ਸਲਾਮ ਨੂੰ ਨਹੀਂ ਸੀ ਮਾਰ ਸਕਦਾ, ਇਸ ਵਾਸਤੇ ਕਿ ਅੱਲਾਹ ਤਾਲਾ ਨੇ ਤਾਂ ਮੂਸਾ ਅਲੈਹਿਸ ਸਲਾਮ ਨੂੰ ਇੱਕ ਖਾਸ ਮਕਸਦ ਦੇ ਵਾਸਤੇ ਪੈਦਾ ਕੀਤਾ ਸੀ। ਲਿਹਾਜ਼ਾ ਅੱਲਾਹ ਤਾਲਾ ਨੇ ਹਜ਼ਰਤ ਮੂਸਾ ਅਲੈਹਿਸ ਸਲਾਮ ਦੀ ਵਾਲਦਾ ਦੇ ਦਿਲ ਦੇ ਵਿੱਚ ਵਹੀ ਕੀਤੀ, ਉਹਨਾਂ ਦੇ ਦਿਲ 'ਚ ਗੱਲ ਪਾਈ ਕਿ ਇਸ ਬੱਚੇ ਨੂੰ ਇੱਕ ਡੱਬੇ 'ਚ ਬੰਦ ਕਰਕੇ ਅਤੇ ਦਰਿਆ 'ਚ ਰੋੜ ਦੇ। ਉਹਨਾਂ ਨੇ ਇਸ ਤਰ੍ਹਾਂ ਕੀਤਾ। ਮੂਸਾ ਅਲੈਹਿਸ ਸਲਾਮ ਦੀ ਵਾਲਦਾ ਨੇ, ਅਰੇ ਮਾਂ ਦਾ ਦਿਲ ਤਾਂ ਫਿਰ ਮਾਂ ਦਾ ਦਿਲ ਹੀ ਹੁੰਦਾ, ਉਹਨਾਂ ਨੇ ਆਪਣੇ ਦਿਲ ਦੇ ਉਸ ਖਟਕੇ ਨੂੰ ਥੋੜ੍ਹਾ ਜਿਹਾ ਸਹਾਰਾ ਦੇਣ ਵਾਸਤੇ ਆਪਣੀ ਬੱਚੀ ਨੂੰ ਯਾਨੀ ਹਜ਼ਰਤ ਮੂਸਾ ਅਲੈਹਿਸ ਸਲਾਮ ਦੀ ਭੈਣ ਨੂੰ ਕਿਹਾ ਕਿ ਜ਼ਰਾ ਦੂਰੋਂ ਦੂਰੋਂ ਤੂੰ ਦੇਖਦੀ ਨਹੀਂ, ਹੋਇਆ ਕੀ ਕਿ ਦਰਿਆ ਦੀ ਇੱਕ ਸ਼ਾਖ ਜਿਹੜੀ ਸੀ ਉਹ ਮਲ ਦੇ ਵਿੱਚੋਂ ਦੀ ਹੋ ਕੇ ਲੰਘਦੀ ਸੀ। ਮਲਕਾ ਨੇ ਫਿਰੌਨ ਦੀ ਬੀਵੀ ਨੇ ਦੇਖਿਆ ਕੋਈ ਡੱਬਾ ਜਾ ਰਿਹਾ ਅਤੇ ਮੁਲਾਜ਼ਮਾਂ ਨੂੰ ਕਿਹਾ ਫਟਾ ਫਟਾ ਡੱਬਾ ਕੀ ਹੈ, ਉਹ ਫਟਾਫਟ ਕਿਸੇ ਨੇ ਗੋਤਾ ਮਾਰਿਆ ਡੱਬਾ ਕੱਢ ਕੇ ਲਿਆ ਕੇ ਪੇਸ਼ ਕਰਤਾ, ਉਹਨੂੰ ਖੋਲਿਆ ਅਤੇ ਉਹਦੇ 'ਚ ਬੜਾ ਬੱਚਾ ਖੂਬਸੂਰਤ। ਅੱਲਾਹ ਤਾਲਾ ਨੇ ਬੜੀ ਕੋਸ਼ਿਸ਼ ਰੱਖੀ ਸੀ ਹਜ਼ਰਤ ਮੂਸਾ ਅਲੈਹਿਸ ਸਲਾਮ ਦੀ ਸ਼ਕਲ ਦੇ ਵਿੱਚ, ਅੱਲਾਹ ਦਾ ਬੰਦੋਬਸਤ ਹੈ। ਉਹਨੇ ਕਿਹਾ ਕਿ ਮੈਂ ਇਸ ਬੱਚੇ ਨੂੰ ਪੁੱਤਰ ਬਣਾ ਲੈਂਦੀ ਹਾਂ। ਫਿਰੌਨ ਨੇ ਥੋੜ੍ਹਾ ਜਿਹਾ ਉੱਚਾ ਨੀਵਾਂ ਕੀਤਾ ਪਰ ਆਖਰ ਉਹ ਵੀ ਮੰਨ ਗਿਆ ਕਿ ਚਲੋ ਠੀਕ ਹੈ। ਕਿਸੇ ਦੇ ਦਿਲ 'ਚ ਖਿਆਲ ਹੀ ਨਹੀਂ ਆਇਆ ਕਿ ਬੱਚਾ ਉਹੀ ਨਾ ਹੋਵੇ ਜਿਹੜਾ ਅਸੀਂ ਮਾਰਨਾ ਚਾਹੁੰਦੇ ਸੀ। ਇਹ ਕਿੱਥੋਂ ਆਇਆ ਇਸਰਾਈਲੀ ਬੱਚਾ ਹੈ ਕਿ ਕਿੱਥੋਂ ਦਾ ਬੱਚਾ, ਬਸ ਜਸ਼ਨ ਬਣਨਾ ਸ਼ੁਰੂ ਹੋ ਗਿਆ। ਔਰ ਹੁਣ ਅਗਲਾ ਸਵਾਲ ਇਹ ਪੈਦਾ ਹੋਇਆ ਕਿ ਬੱਚੇ ਨੂੰ ਦੁੱਧ ਕੌਣ ਪਿਆਵੇ। ਇੱਧਰੋਂ ਉੱਧਰੋਂ ਬਤਰੀਆਂ ਦਾਈਆਂ ਆਈਆਂ, ਹਜ਼ਰਤ ਮੂਸਾ ਅਲੈਹਿਸ ਸਲਾਮ ਨੇ ਕਿਸੇ ਦੇ ਦੁੱਧ ਨੂੰ ਮੂੰਹ ਹੀ ਨਹੀਂ ਲਾਇਆ। ਬੜੀ ਪਰੇਸ਼ਾਨੀ। ਹੁਣ ਉੱਥੇ ਹਜ਼ਰਤ ਮੂਸਾ ਅਲੈਹਿਸ ਸਲਾਮ ਦੀ ਹਮਸ਼ੀਰਾ ਵੀ ਵਿੱਚ ਹੀ ਉਸ ਰੌਲੇ ਗੋਲੇ 'ਚ ਖਲੋਤੀ ਸੀ, ਕਿਸੇ ਨੇ ਇਹ ਵੀ ਨਹੀਂ ਪੁੱਛਿਆ ਕਿ ਕੌਣ ਕੁੜੀ ਹੈ। ਉਹਨੇ ਕਿਹਾ ਕਿ ਜੀ ਮੇਰੇ ਪਤੇ ਦੇ ਵਿੱਚ ਹੈ ਜੇ ਇੱਕ ਔਰਤ, ਇੱਕ ਘਰ ਬੜਾ ਨੇਕ ਬੜਾ ਸਾਫ਼ ਸੁਥਰਾ, ਅਤੇ ਜੇ ਕਹੋ ਤਾਂ ਮੈਂ ਉਸ ਨਾਨੀ ਨੂੰ ਬੁਲਾ ਲਿਆ ਵਾਂ ਕਿ ਸ਼ਾਇਦ ਇਹ ਬੱਚਾ ਉਹਦਾ ਦੁੱਧ ਪੀ ਲਵੇ। ਅਤੇ ਇਸੇ ਬਹਾਨੇ ਉਹ ਆਪਣੀ ਵਾਲਦਾ ਨੂੰ ਲੈ ਕੇ ਦਰਬਾਰ 'ਚ ਪਹੁੰਚ ਗਈ। ਫਿਰ ਵੀ ਕਿਸੇ ਨੇ ਪੁੱਛਿਆ ਕਿ ਤੂੰ ਕੌਣ ਔਰਤ ਹੈ। ਬਸ ਅੱਲਾਹ ਤਾਲਾ ਨੇ ਜੋ ਕੰਮ ਕਰਨਾ ਹੋਵੇ ਉਹਨੂੰ ਕੋਈ ਰੋਕ ਤਾਂ ਨਹੀਂ ਸਕਦਾ। ਬਹਰਹਾਲ ਇਹ ਵੀ ਕੁਰਾਨ ਸ਼ਰੀਫ ਦੇ ਵਿੱਚ ਅੱਲਾਹ ਤਾਲਾ ਨੇ ਇਸ ਸੂਰਤ ਦੇ ਵਿੱਚ ਬਾਕਾਇਦਾ ਇਹ ਸਾਂਝ ਜਿਤਲਾਇਆ ਕਿ ਇਸ ਤਰ੍ਹਾਂ ਅੱਲਾਹ ਤਾਲਾ ਨੇ ਹਜ਼ਰਤ ਮੂਸਾ ਦੀ ਵਾਲਦਾ ਦੀ ਵੀ ਗੋਦ ਠੰਡੀ ਕਰ ਦਿੱਤੀ ਅਤੇ ਨਾਲੇ ਮੂਸਾ ਅਲੈਹਿਸ ਸਲਾਮ ਦੇ ਵਾਸਤੇ ਵੀ ਆਪਣੀ ਮਾਂ ਦੀ ਗੋਦੀ ਦੇ ਵਿੱਚ ਹੀ ਪਲਣਾ ਔਰ ਆਪਣੀ ਮਾਂ ਦਾ ਦੁੱਧ ਪੀਣਾ ਹੀ ਬਣਾ ਦਿੱਤਾ। ਬਹਰਹਾਲ ਹਜ਼ਰਤ ਮੂਸਾ ਅਲੈਹਿਸ ਸਲਾਮ ਉੱਥੇ ਵੱਡੇ ਹੋਏ। ਹੁਣ ਜ਼ਾਹਿਰ ਭਾਵੇਂ ਮੁਤਬੰਨੇ ਸਨ ਪਰ ਬਹਰਹਾਲ ਹੈ ਬਾਦਸ਼ਾਹ ਦੇ ਪੁੱਤਰ ਹੀ ਸ਼ੁਮਾਰ ਹੁੰਦੇ ਸਨ। ਪਰ ਜਿਸ ਤਰ੍ਹਾਂ ਮਾਂ ਕੋਲੋਂ ਰਿਹਾ ਨਹੀਂ ਜਾਂਦਾ, ਮਾਂ ਨੇ ਪਹਿਲੇ ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਦੱਸਤਾ ਕਿ ਮੈਂ ਤੇਰੀ ਅਸਲੀ ਮਾਂ ਹਾਂ ਅਤੇ ਤੂੰ ਇਸਰਾਈਲੀ ਹੈ, ਯਾਨੀ ਹਜ਼ਰਤ ਯਾਕੂਬ ਅਲੈਹਿਸ ਸਲਾਮ ਦੀ ਔਲਾਦ 'ਚੋਂ ਹੈ। ਔਰ ਫਿਰ ਕੋਈ ਐਸੀ ਨਿਸ਼ਾਨੀ ਵੀ ਉਹਨਾਂ ਲੋਕਾਂ ਨੇ ਦੇਖ ਲਈ ਜਿੱਥੋਂ ਪਤਾ ਲੱਗ ਗਿਆ ਕਿ ਇਹ ਇਸਰਾਈਲੀ ਬੱਚਾ ਹੈ ਔਰ ਇਹ ਉਹਦੀ ਮਾਂ ਹੈ। ਬਹਰਹਾਲ ਚੂੰਕਿ ਇਸ ਵਕਤ ਤੱਕ ਉਸ ਘਰਾਣੇ ਦੇ ਵਿੱਚ ਫਿਰੌਨ ਅਤੇ ਉਹਦੀ ਬੀਵੀ ਔਰ ਸਾਰਿਆਂ ਦਰਬਾਰ ਵਾਲਿਆਂ ਦੇ ਵਿੱਚ ਹਜ਼ਰਤ ਮੂਸਾ ਅਲੈਹਿਸ ਸਲਾਮ ਦੀ ਮੁਹੱਬਤ ਜਿਹੜੀ ਸੀ ਉਹ ਇੰਨੀ ਬਣ ਗਈ ਹੋਈ ਸੀ ਕਿ ਉਹਨਾਂ ਨੇ ਹੁਣ ਮੁਨਾਸਬ ਨਹੀਂ ਸਮਝਿਆ ਕਿ ਇਹਨਾਂ ਨੂੰ ਕੱਢ ਦੇਣ। ਉਹ ਖਿਆਲ ਹਾਲੀ ਵੀ ਨਹੀਂ ਆਇਆ ਕਿ ਬੱਚਾ ਕਦੇ ਉਹੀ ਨਾ ਹੋਵੇ। ਬਹਰਹਾਲ ਕਬੂਲ ਕਰ ਲਿਆ ਕਿ ਚਲੋ ਹੁਣ ਇਹਨੂੰ ਪੁੱਤਰ ਬਣਾ ਹੀ ਲਿਆ ਤਾਂ ਠੀਕ ਹੈ ਚੱਲਦਾ ਰਹੇ। ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਇਸਰਾਈਲੀ ਹਾਂ। ਇੱਕ ਦਿਨ ਦੁਪਹਿਰ ਦੇ ਟਾਈਮ 'ਤੇ ਹਜ਼ਰਤ ਮੂਸਾ ਅਲੈਹਿਸ ਸਲਾਮ ਘਰੋਂ ਨਿਕਲ ਕੇ ਬਾਹਰ ਆਏ ਗਲੀ ਦੇ ਵਿੱਚ ਅਤੇ ਦੇਖਿਆ ਕੀ ਕਿ ਦੋ ਬੰਦੇ ਆਪਸ ਵਿੱਚ ਲੜ ਰਹੇ। ਇੱਕ ਉਹਨਾਂ 'ਚੋਂ ਇਸਰਾਈਲੀ ਸੀ ਅਤੇ ਦੂਸਰਾ ਉਹਨਾਂ 'ਚੋਂ ਕਿਪਤੀ ਸੀ ਫਿਰੌਨ ਦੇ ਖਾਨਦਾਨ ਦੇ ਵਿੱਚੋਂ। ਅਤੇ ਜਿਹੜਾ ਇਸਰਾਈਲੀ ਸੀ ਉਹਨੇ ਮੂਸਾ ਅਲੈਹਿਸ ਸਲਾਮ ਕੋਲ ਮਦਦ ਮੰਗੀ, ਕਿਹਾ ਦੇਖੋ ਮੈਨੂੰ ਮਾਰਿਆ, ਥੋੜ੍ਹੀ ਮਦਦ ਕਰਨਾ ਮੇਰੀ। ਹਜ਼ਰਤ ਮੂਸਾ ਅਲੈਹਿਸ ਸਲਾਮ ਨੂੰ ਇੱਕ ਮੁੱਕਾ ਠੋਕਿਆ ਕਿਪਤੀ ਨੂੰ ਤਾਂ ਉਹ ਢੇਰ ਹੋ ਗਏ। ਹੁਣ ਕਿਉਂਕਿ ਸਾਰੇ ਲੋਕ ਸੁੱਤੇ ਸਨ ਕਿਸੇ ਨੂੰ ਪਤਾ ਨਹੀਂ ਲੱਗਾ, ਇੰਨਾ ਪਤਾ ਲੱਗਾ ਕਿ ਕਤਲ ਹੋ ਗਿਆ, ਕਿਹਨੇ ਕਤਲ ਕੀਤਾ ਇਹ ਪਤਾ ਨਹੀਂ ਲੱਗਾ। ਅਗਲੇ ਦਿਨ ਮੂਸਾ ਅਲੈਹਿਸ ਸਲਾਮ ਫਿਰ ਭੜੇ ਬਾਜ਼ਾਰ ਦੇ ਵਿੱਚ ਲੰਘ ਰਹੇ ਸਨ, ਦੇਖਿਆ ਕਿ ਉਹੀ ਇਸਰਾਈਲੀ ਉਹ ਫਿਰ ਕਿਸੇ ਬੰਦੇ ਨਾਲ ਲੜ ਰਿਹਾ। ਔਰ ਉਹਨੇ ਫਿਰ ਮੂਸਾ ਅਲੈਹਿਸ ਸਲਾਮ ਕੋਲ ਮਦਦ ਮੰਗੀ। ਹੁਣ ਮੂਸਾ ਅਲੈਹਿਸ ਸਲਾਮ ਜਿਹੜੇ ਹੈ ਉਹਦੇ ਵਜ੍ਹਾ ਤੇਰੀ ਐਸੀ ਤੈਸੀ, ਤੂੰ ਰੋਜ਼ ਜਿਹੜਾ ਹੈ ਫਸਾਦ ਵਿੱਚ ਆਇਆ ਲੜਨਾ ਭਿੜਨਾ ਲੋਕਾਂ ਦੇ ਨਾਲ, ਅਤੇ ਉਹ ਜਿਹੜਾ ਇਸਰਾਈਲੀ ਸੀ ਉਹ ਫੌਰਨ ਜਿਹੜਾ ਰੋਣ ਲੱਗ ਪਿਆ, ਉਹ ਤੜਾ ਨਾ 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 ਮਾਰੀ ਨਾ ਮਾਰੀ ਨਾ ਮੈਨੂੰ, ਕੱਲ ਵੀ ਬੰਦਾ ਤੂੰ ਇੱਕ ਮਾਰਤਾ ਸੀ। ਇਸ ਤਰ੍ਹਾਂ ਜਨਾਬ ਸਾਰੇ ਸ਼ਹਿਰ ਨੂੰ ਪਤਾ ਲੱਗ ਗਿਆ ਕਿ ਕੱਲ ਜਿਹੜਾ ਬੰਦਾ ਮਾਰਿਆ ਸੀ ਉਹ ਮੂਸਾ ਨੇ ਮਾਰਿਆ ਸੀ ਅਲੈਹਿਸਲਾਮ। ਬਹਰਹਾਲ ਸ਼ਹਿਰ ਦੇ ਦੂਸਰੇ ਦੂਰ ਦੇ ਕਿਨਾਰੇ ਤੋਂ ਅੱਲਾ ਮੀਆਂ ਨੇ ਕੋਈ ਬੰਦਾ ਭੇਜਿਆ, ਉਹਨੇ ਆ ਕੇ ਮੂਸਾ ਅਲੈਹਿਸਲਾਮ ਨੂੰ ਕਿਹਾ ਕਿ ਮੂਸਾ ਭੱਜ ਜਾ। ਇਸ ਵਾਸਤੇ ਕਿ ਦਰਬਾਰ ਦੇ ਵਿੱਚ ਸਲਾਹ ਮਸ਼ਵਰੇ ਹੋਏ ਨੇ ਕਿ ਮੂਸਾ ਨੇ ਫਸਾਦ ਮਚਾਤਾ ਔਰ ਇਹ ਇਸਰਾਈਲੀ ਏ ਔਰ ਇਹਨੇ ਕਿਪਤੀਆਂ ਦਾ ਬੰਦਾ ਮਾਰਿਆ ਅਤੇ ਇਹਨੂੰ ਮਾਰ ਦਿਓ। ਹਜ਼ਰਤ ਮੂਸਾ ਅਲੈਹਿਸਲਾਮ ਜਿਸ ਤਰ੍ਹਾਂ ਆਏ ਸਨ ਉੱਥੋਂ ਹੀ ਖਲੋਤੇ ਖਲੋਤੇ ਜਨਾਬ ਭੱਜ ਪਿਆ ਉੱਥੋਂ, ਔਰ ਦੌੜਦੇ ਦੌੜਦੇ ਦੂਰ ਦਰਾਜ ਕਿੱਥੋਂ ਤੋਂ ਕਿੱਥੇ ਪਹੁੰਚ ਕੇ ਮਦੀਨ ਪਹੁੰਚ ਗਿਆ। ਮਦੀਨ ਪਹੁੰਚੇ ਤਾਂ ਉੱਥੇ ਇੱਕ ਖੂਹ ਸੀ, ਇੱਕ ਵੱਡਾ ਸਾਰਾ ਦਰਖਤ ਸੀ, ਉਹਦੀ ਛਾਂ ਦੇ ਥੱਲੇ ਇੱਕ ਖੂਹ ਸੀ, ਜਿਹੜਾ ਸਾਡੇ ਬੋਰ ਦਾ ਦਰਖਤ ਜਾਂ ਪਿੱਪਲ ਦਾ ਦਰਖਤ ਹੁੰਦਾ ਪੁਰਾਣੇ ਪਿੰਡਾਂ ਦੇ ਵਿੱਚ, ਅਤੇ ਉਹਦੇ ਨਾਲ ਇੱਕ ਖੂਹ ਹੁੰਦਾ, ਉੱਥੋਂ ਲੋਕ ਭਾਰੀ ਪਾਣੀ ਭਰਦੇ ਨੇ, ਉੱਥੇ ਆਪਣੇ ਡੰਗਰਾਂ ਨੂੰ ਵੀ ਪਾਣੀ ਪੂਣੀ ਪਿਆਉਂਦੇ ਨੇ। ਹਜ਼ਰਤ ਮੂਸਾ ਅਲੈਹਿ ਸਲਾਮ ਉਸ ਖੂਹ 'ਤੇ ਗਏ, ਪਾਣੀ ਪੀਤਾ ਅਤੇ ਦਰਖਤ ਦੇ ਦਰਖਤ ਦੀ ਛਾਂ ਦੇ ਥੱਲੇ ਬਹਿ ਗਏ, ਅਤੇ ਅੱਲਾ ਮੀਆਂ ਨੇ ਕਿਹਾ ਰੱਬੀ ਇੰਨੀ ਲਿਮਾ ਅਨਜ਼ਲਤਾ ਇਲਈਆ ਮਿਨ ਖੈਰਿਨ ਫਕੀਰ, ਰੱਬਾ ਜੋ ਕੁਛ ਵੀ ਤੂੰ ਮੇਰੇ ਵੱਲ ਭੇਜੇ ਅਸਮਾਨ ਤੂੰ ਮੈਂ ਉਹਦਾ ਮੁਹਤਾਜ ਹਾਂ। ਦੇਖਦੇ ਰਹੇ ਤਮਾਸ਼ਾ ਕਿ ਲੋਕ ਆ ਰਹੇ, ਪਾਣੀ ਭਰ ਰਹੇ, ਕੁਛ ਜਿਹੜੇ ਭੇਡ ਬੱਕਰੀਆਂ ਚਲਾਉਣ ਵਾਲੇ ਉਹ ਵੀ ਆਪਣੀਆਂ ਭੇਡੀਆਂ ਭੇਡਾਂ ਬੱਕਰੀਆਂ ਨੂੰ ਲੈ ਕੇ ਆ ਰਹੇ ਹਨ, ਪਾਣੀ ਪਿਆ ਰਹੇ ਹਨ। ਮੂਸਾ ਅਲੈਹਿ ਸਲਾਮ ਨੇ ਕੀ ਦੇਖਿਆ ਕਿ ਦੋ ਕੁੜੀਆਂ ਆਪਣੀਆਂ ਭੇਡਾਂ ਲੈ ਕੇ ਖਲੋਤੀਆਂ ਹਨ ਬੜੀਆਂ ਦੇਰ ਦੀਆਂ, ਅਤੇ ਜਿਹੜੇ ਬੰਦੇ ਆਪਣੇ ਇੱਜੜ ਲੈ ਕੇ ਆਏ ਉਹ ਪਿਆਈ ਜਾ ਰਹੀਆਂ, ਉਹ ਵਿਚਾਰੀਆਂ ਖਲੋਤੀਆਂ ਉੱਥੇ। ਅਤੇ ਮੂਸਾ ਅਲੈਹਿ ਸਲਾਮ ਨੇ ਪੁੱਛਿਆ ਬੀਬੀਆਂ ਤੁਸੀਂ ਖਲੋਤੀਆਂ ਕਿਉਂ, ਅੱਗੇ ਕੋਈ ਪਾਣੀ ਕਿਉਂ ਨਹੀਂ ਪਿਆਉਂਦੀਆਂ? ਤਾਂ ਉਹਨਾਂ ਨੇ ਆਪਣੇ ਸ਼ਰਮ ਦਾ ਇਜ਼ਹਾਰ ਕੀਤਾ ਕਿ ਸਾਨੂੰ ਸ਼ਰਮ ਆਉਂਦੀ ਕਿ ਅਸੀਂ ਬੰਦਿਆਂ ਦੇ ਵਿੱਚ ਵਰ ਕੇ ਪਾਣੀ ਪਿਆਈਏ, ਠੀਕ ਹੈ ਇਹ ਪਿਆ ਲੈਣ ਪਾਣੀ, ਤਾਂ ਮਗਰੋਂ ਅਸੀਂ ਪਿਆ ਲਾਂਗੇ। ਮੂਸਾ ਅਲੈਹਿ ਸਲਾਮ ਉੱਠੇ ਅਤੇ ਉਹਨਾਂ ਨੇ ਉਹਨਾਂ ਨੂੰ ਪਰੇਡ ਆਇਆ, ਪਹਿਲੇ ਕੁੜੀਆਂ ਨੂੰ ਪਾਣੀ ਪਿਆਉਣ ਦਿਓ, ਅਤੇ ਉਹਨਾਂ ਨੇ ਕਿਹਾ ਲਿਆਓ ਤੁਸੀਂ ਆਪਣੇ ਡੰਗਰ ਲਿਆਓ ਅਤੇ ਪਾਣੀ ਪਿਆਓ। ਉਹਨੇ ਪਾਣੀ ਪੂਣੀ ਪਿਆਇਆ, ਚਲੀਆਂ ਗਈਆਂ। ਮੂਸਾ ਅਲੈਹਿ ਸਲਾਮ ਉੱਥੇ ਬੈਠੇ, ਘਰ ਜਾ ਕੇ ਉਹਨਾਂ ਨੇ ਆਪਣੇ ਅੱਬਾ ਜੀ ਨੂੰ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਅੱਜ ਇੱਕ ਬੰਦਾ ਪਿੰਡ ਦਾ ਬੰਦਾ ਨਹੀਂ ਸੀ, ਹੈ ਕੋਈ ਬਾਹਰ ਦਾ ਸੀ, ਹੈ ਬੜਾ ਸ਼ਰੀਫ ਸੀ, ਉਹਨੇ ਅੱਜ ਸਾਡੀ ਬੜੀ ਮਦਦ ਕੀਤੀ ਅਤੇ ਉਹਨੇ ਸਾਡੇ ਡੰਗਰਾਂ ਨੂੰ ਪਹਿਲੇ ਪਾਣੀ ਪਿਆ ਦਿੱਤਾ। ਉਹਨਾਂ ਦਾ ਉਹਦੇ ਵਾਲਿਦ ਸਾਹਿਬ ਦਾ ਨਾਮ ਸ਼ੁਐਬ ਕੁਰਾਨ ਮਜੀਦ ਨੇ ਦੱਸਿਆ। ਉਹਨਾਂ ਨੇ ਉਹਨਾਂ ਦੋਵਾਂ ਕੁੜੀਆਂ 'ਚੋਂ ਇੱਕ ਨੂੰ ਭੇਜਿਆ, ਜਾ ਉਸ ਬੰਦੇ ਨੂੰ ਬੁਲਾ ਕੇ ਲਿਆ। ਉਹ ਕੁੜੀ ਆਈ ਮੂਸਾ ਅਲੈਹਿ ਸਲਾਮ ਕੋਲ ਅਤੇ ਉਹਨੇ ਕਿਹਾ ਕਿ ਜੀ ਅੱਬਾ ਜੀ ਤੁਹਾਨੂੰ ਬੁਲਾ ਰਹੇ ਹਨ ਤਾਂ ਕਿ ਜਿਹੜੀ ਤੁਸੀਂ ਅੱਜ ਸਾਡੀ ਖਿਦਮਤ ਕੀਤੀ ਹੈ ਇਹਦਾ ਤੁਹਾਨੂੰ ਕੋਈ ਨਾ ਕੋਈ ਸਲਾਹ ਦੇਣ। ਹਜ਼ਰਤ ਮੂਸਾ ਅਲੈਹਿ ਸਲਾਮ ਤੁਰ ਪਿਆ ਪਿੱਛੇ ਪਿੱਛੇ ਉਸ ਕੁੜੀ ਦੇ ਉਹਦੇ ਘਰ ਜਾਣ ਵਾਸਤੇ, ਔਰ ਰਵਾਇਤ ਦੇ ਵਿੱਚ ਆਉਂਦਾ ਕਿ ਮੂਸਾ ਅਲੈਹਿ ਸਲਾਮ ਨੇ ਕਿਹਾ ਕਿ ਨਹੀਂ ਤੂੰ ਮੇਰੇ ਪਿੱਛੇ ਟੁਰ, ਮੈਂ ਤੇਰੇ ਅੱਗੇ ਟੁਰਾਂਗਾ, ਤੂੰ ਪਿੱਛੋਂ ਪਿੱਛੋਂ ਮੈਨੂੰ ਦੱਸੀ ਜਾ ਕੇ ਹੁਣ ਸੱਜੇ ਮੁੜ ਜਾਓ, ਹੁਣ ਖੱਬੇ ਜਾਓ, ਖੁੜ ਜਾਓ। ਅੱਲਾ ਦਾ ਨਬੀ ਸ਼ਰਮ ਹਯਾ ਤਾਂ ਬਹਰਹਾਲ ਨਬੀ ਦੇ ਵਿੱਚ ਸਾਡੇ ਸਭ ਤੋਂ ਵੱਧ ਕੇ ਹੁੰਦੀ ਹੈ, ਉਹਦਾ ਵੀ ਉਧਾਰ ਕੀਤਾ ਮੂਸਾ ਅਲੈਹਿ ਸਲਾਮ ਨੇ। ਬਹਰਹਾਲ ਘਰ ਪਹੁੰਚੇ ਅਤੇ ਸ਼ੁਐਬ ਨੂੰ ਜਿਹੜੇ ਉਹਨਾਂ ਦੇ ਵਾਲਿਦ ਸਨ ਅਲੈਹਿ ਸਲਾਮ, ਮੂਸਾ ਅਲੈਹਿ ਸਲਾਮ ਨੇ ਆਪਣੀ ਸਾਰੀ ਕਹਾਣੀ ਸੁਣਾਈ ਅਤੇ ਉਹਨਾਂ ਨੇ ਕਿਹਾ ਕਿ ਪੁੱਤਰ ਹੁਣ ਤੂੰ ਫਿਕਰ ਨਾ ਕਰ, ਬਸ ਹੁਣ ਤੂੰ ਮਹਿਫੂਜ਼ ਥਾਂ 'ਤੇ ਆ ਗਿਆ ਅਤੇ ਪਰਵਾਹ ਨਾ ਕਰ। ਉਸ ਤੋਂ ਬਾਅਦ ਜ਼ਾਹਿਰ ਹੈ ਕਿਉਂਕਿ ਪੁੱਤਰ ਕੋਈ ਨਹੀਂ ਸੀ ਉਹਨਾਂ ਬਜ਼ੁਰਗਾਂ ਕੋਲ, ਅਤੇ ਬੱਚੀਆਂ ਬਹਰਹਾਲ ਬੜੀਆਂ ਸਿਆਣੀਆਂ ਸਨ, ਅਤੇ ਇੱਕ ਬੱਚੀ ਨੇ ਕਿਹਾ ਕਿ ਅੱਬਾ ਜੀ ਤੁਸੀਂ ਇਸ ਮੁੰਡੇ ਨੂੰ ਮੁਲਾਜ਼ਮ ਕਿਉਂ ਨਹੀਂ ਰੱਖ ਲੈਂਦੇ? ਇਸ ਵਾਸਤੇ ਕਿ ਮੁਲਾਜ਼ਮ ਦੇ ਵਾਸਤੇ ਦੋ ਜਿਹੜੀਆਂ ਹੁੰਦੀਆਂ ਨੇ ਸਿਫਤਾਂ ਬੜੀਆਂ ਜ਼ਰੂਰੀ ਹੁੰਦੀਆਂ ਨੇ, ਇੱਕ ਉਹ ਦਿਆਨਤਦਾਰ ਹੋਣਾ ਚਾਹੀਦਾ ਅਤੇ ਇੱਕ ਉਹ ਕੰਮ ਦਾ ਕਰੂ ਹੋਣਾ ਚਾਹੀਦਾ। ਕੰਮ ਦਾ ਕਰੂ ਵੀ ਸਾਬਤ ਕਰਤਾ ਸੀ ਮੂਸਾ ਅਲੈਹਿ ਸਲਾਮ ਨੇ ਕਿ ਤਕੜੇ ਵੀ ਹਨ, ਔਰ ਸ਼ਰਮ ਹਯਾ ਵੀ ਆਪਣਾ ਉਹਨਾਂ ਨੇ ਸਾਬਤ ਕਰਤਾ ਸੀ ਕਿ ਦੋ ਗੱਲਾਂ ਜਿਹੜੀਆਂ ਹਨ ਇਹ ਇਸ ਬੰਦੇ ਦੇ ਮੌਜੂਦ ਹਨ, ਇਹਨੂੰ ਮੁਲਾਜ਼ਮ ਰੱਖ ਲਓ। ਲੇਕਿਨ ਬਹਰਹਾਲ ਉਹ ਵੀ ਅੱਲਾਹ ਦੇ ਨੇਕ ਬੰਦੇ ਸਨ, ਉਹਨਾਂ ਨੂੰ ਇਹ ਗੱਲ ਜਿਹੜੀ ਹੈ ਮੁਨਾਸਬ ਮਾਲੂਮ ਨਹੀਂ ਸੀ ਹੁੰਦੀ ਕਿ ਮੈਂ ਕਿਸੇ ਗੈਰ ਮਰਦ ਨੂੰ ਆਪਣੇ ਘਰ 'ਚ ਰੱਖਾਂ, ਲਿਹਾਜ਼ਾ ਉਹਨਾਂ ਨੇ ਮੂਸਾ ਅਲੈਹਿ ਸਲਾਮ ਨੂੰ ਜਿਹੜੀ ਮੁਲਾਜ਼ਮਤ ਦੀ ਪੇਸ਼ਕਸ਼ ਕੀਤੀ ਉਹ ਇਸ ਤਰ੍ਹਾਂ ਕੀਤੀ ਕਿ ਮੈਂ ਚਾਹੁੰਦਾ ਕਿ ਆਪਣੀਆਂ ਇਹਨਾਂ ਦੋਵਾਂ ਕੁੜੀਆਂ 'ਚੋਂ ਇੱਕ ਕੁੜੀ ਤੇਰੇ ਨਾਲ ਵਿਆਹ ਦਿਆਂ। ਔਰ ਇਹਦੇ ਜਵਾਬ ਵਿੱਚ ਤੂੰ ਮੇਰੀ ਕਮ ਸੇ ਕਮ 8 ਸਾਲ ਖਿਦਮਤ ਕਰੀ, ਜੇ ਤੂੰ ਹੋਰ 2 ਲਾ ਕੇ 10 ਪੂਰੇ ਕਰ ਦੇਵੇਂ ਤਾਂ ਤੇਰੀ ਮਿਹਰਬਾਨੀ ਹੈ। ਬਹਰਹਾਲ ਮੂਸਾ ਅਲੈਹਿ ਸਲਾਮ ਨੇ ਇਹ ਰਜ਼ਾਮੰਦੀ ਦਾ ਇਜ਼ਹਾਰ ਕਰਤਾ ਔਰ ਅੱਲਾ ਦੇ ਦੋਵੇਂ ਨੇਕ ਬੰਦਿਆਂ ਦੇ ਦਰਮਿਆਨ ਮੁਆਹਦਾ ਹੋ ਗਿਆ, ਔਰ ਉਹਨਾਂ ਨੇ ਉਹ ਗੱਲ ਕਹੀ ਜਿਹੜਾ ਹਰ ਨੇਕ ਬੰਦਾ ਕਿਸੇ ਵੀ ਮੁਆਹਦੇ 'ਤੇ ਕਹਿੰਦਾ, ਵੱਲਾਹੁ ਅਲਾ ਮਾ ਨਕੂਲ ਵਕੀਲ, ਕਿ ਜੋ ਕੁਛ ਵੀ ਅਸੀਂ ਕਹਿ ਰਹੇ ਹਾਂ ਅੱਲਾ ਸਾਡਾ ਇਹਦੇ 'ਤੇ ਨਿਗੇਬਾਨ ਹੈ। ਬਹਰਹਾਲ ਕੁਰਾਨ ਮਜੀਦ ਨੇ ਫਿਰ ਇਖਤਸਾਰ ਤੋਂ ਕੰਮ ਲਿਆ ਕਿ ਇਹ ਵਜ਼ਾਹਤ ਨਹੀਂ ਕੀਤੀ ਕਿ ਮੂਸਾ ਅਲੈਹਿ ਸਲਾਮ ਉੱਥੇ 8 ਸਾਲ ਰਹਿ ਕੇ 10 ਸਾਲ ਰਹਿ, بہرحال اگلا سین پھر شروع ہو جاتا ہے کہ موسیٰ علیہ السلام اپنی گھر والوں لے کے, ظاہر بچے بھی نال ہون گے, لے کے تو اتھوں نکلے. ہن پروگرام انہوں کا واپس مصر جان کا سی, ہویا کی کہ رستے دے وچ تاں میں اگے وی دسیا نا بڑا لمبا سفر, تو رستے دے ایک جگہ رات دا اندھیرا سی اور ٹھنڈ بے تحاشا سی, راہ بھل گیا. موسیٰ علیہ السلام نے دیکھا اتنے پہاڑ دے اتنے کوئی لوہے بڑی, اس روشنی دے مگر موسیٰ علیہ السلام گھر والی نوں کہندے کہ تو ایتھے بیٹھ تے میں جانا اتنے ذرا پہاڑ تے, اتنے روشنی نظر آتی پی ہے تے میرا خیال ہے کوئی بندے اتنے بیٹھے ہون گے گپ شپ لاندے تے میں انہاں کولوں راہ بھی پوچھ لواں گا تے شاید میں تیرے واسطے بھی کوئی انگارا لے آواں تے تو بھی سیک لے. بہرحال اگے جو موسیٰ علیہ السلام پہاڑ تے چڑھے تے ایک دم آواز آئی, موسیٰ چتیاں لا دے, توں ایک پاک وادی دے وچ اور میں تیرا رب ہاں. اللہ اندازہ لاؤ کہ رات دا نیرا تے ایک دم رب العالمین گل کرے تے یعنی کی حال ہویا ہونا موسیٰ علیہ السلام دا, یعنی موسیٰ علیہ السلام تے جو ہوئی ہونی ہے, میں یہ گل تہاڈے نال بیان کر رہا تے میں بھی کمبن لگ پیا, تو تسی سنو گے تو شاید تہنوں بھی وہ احساس ہوئے گا کہ کی کیفیت کی ہونی ہے اس لیے موسیٰ علیہ السلام دی. اللہ تعالیٰ نے فرمایا کہ موسیٰ تیرے سجے ہاتھ چ کی ہے؟ موسیٰ علیہ السلام نے کیا ہے کہ میرا سوٹا ہے, میں یہ سارا لینا, میں ادھر بکریاں کے پتے جھاڑنا, ہو بھی بہت کچھ کر لینا, اللہ مہنگا سٹ دینا زمین تے. پھر حضرت موسیٰ علیہ السلام نے زمین تے اپنا سوٹا سٹیا تو سب بن گیا, تو حضرت موسیٰ علیہ السلام تو بھجن لگا کر ڈر نہیں پھڑ لا یہ, حضرت موسیٰ نے پھڑیا تو پھر لاٹھی بن گئی. پھر کیا کہ اپنا ہاتھ اپنے گربان چوں لے کے تے اپنی بغل چ لے جا, ہوں پھر کیا باہر کڈ لے, باہر کڈیا تو چٹا سفید سی, حیران ہو گیا. انہوں نے کہا اچھا یہ دو میری نشانیاں نہیں, تو یہ نشانیاں لے کے فرعون کول جا, فرعون بڑا ظالم ہے, تیری قوم تے ظلم کر رہا ہے, تو انہوں کہہ دے کہ ارسل مائیہ بنی اسرائیل کے بنی اسرائیل نو میرے نال بھیج دو. باقی اس جگہ واقعی تفصیل سورہ طہ آ چکی ہے کہ موسیٰ علیہ السلام نے گزارش کی تھی کہ میں انہوں کا بندہ ماریا ہے تو مینوں میرے بھرا ہارون بھی میرے شامل کر دے, اللہ میں نے کہا ٹھیک ہے وہ بھی تیرے نال شامل ہو گیا, جاؤ تسی دوویں تے فرعون نو جا کے کہو کہ تاڈی قوم نو چھڈ دے. بہرحال موسیٰ علیہ السلام اتھے گئے تے جا کے اپنا تعارف کروایا, فرعون نے بڑی اپنی غصے دا اظہار کیتا, کون ہے کیڑا وہ تیرا رب؟ موسیٰ علیہ السلام نے دسیا کہ میرا رب وہ ہے جڑا زندگی تے موت دیندا ہے, ہور انہیں کہ وہ سارا مالک ہے ہر چیز دا, انہیں کہا نہیں میں مالک ہاں. بہرحال موسیٰ علیہ السلام دے مقابلے تے انہیں کہا یہ جادوگر آ گیا تانوں اس ملک چ کڈن واسطے, جادوگراں نوں کٹھیا کر لیا, انہاں دا مقابلہ کرایا, حضرت موسیٰ علیہ السلام وہدے وچ وی جیت گیا, اس واسطے کہ حضرت موسیٰ علیہ السلام دا سوٹا تاں واقعی سب بن جاندا سی اللہ دے حکم دے نال, جدوں کہ جادو دی کوئی حقیقت نہیں ہوندی, جادو نظر آندا ہوندا لیکن ہوندا وچوں کچھ نہیں, ایک عام دیکھن والے دے واسطے تاں دوویں ایکو جیاں چیزاں ہی ہیں, لیکن جادوگر نوں سمجھ آ جاندی ہے جو کچھ میں کیتا سی یہ تاں ایویں فراڈ ہی سی تے جڑی اصل چیز تاں اصل چیز بن گئی ہے. نتیجہ کی نکلیا کہ اس مقابلے تو بعد وہ جادوگر جڑے موسیٰ علیہ السلام دا مقابلہ کرن واسطے آئے سن, وہ موسیٰ علیہ السلام دے سامنے سجدے پہ گئے, اللہ دے بندگی دے وچ کہ اسی کہن کہن لگے تے اسی موسیٰ تے ہارون دے رب تے ایمان لے آنے ہیں. فرعون نے کہا تانوں یہ جرت کس طرح ہوئی کہ تسی میرے پچھے بغیر ایمان لے آئے, میں تہاڈی ایسی تیسی پھیڑ دیاں گا, میں تانوں سولیاں تے چڑھا دیاں گا تے میں تہاڈے ہاتھ تے تہاڈے پیر الٹے پاسے بڑھ دیاں گا. یہ بڑی سخت سزا پہلے دیتی جاندی سی لوکاں نوں کہ کسے دا سجے پاسے دا ہاتھ تے کھبے پاسے دی لت وڈ دیو تے او رڑ بھی نہیں سکدا زمین دے اتے, اگر ایکو پاسے دی لت ایکو پاسے دی بانہ وڈی جاوے نا تو اس پاسے سب سمجھو کھبے پاسے جڑا ہے لیٹ کے تے کچھ نہ کچھ زور زور لا کے رڑ سکدا زمین دے اتے کسٹ سکدا, لیکن تسی ایک پاسے دی بانہ وڈو ایک پاسے دی لت وڈو تے او سمجھ لو کہ زمین دے اتے رڑ بھی نہیں سکدا. اس تو بعد کچھ ہور گلاں رسول اللہ صلی اللہ علیہ وسلم نو کہیاں گئیاں تے پھر موسیٰ علیہ السلام دی زندگی دا ایک ہور واقعہ بیان کیتا گیا, وہ قارون دا واقعہ سی. قارون موسیٰ علیہ السلام دی اپنی قوم دا ایک سرمایہ دار سی اور وہ زمین دے وچ ਉਹ ਹਰਕਤਾਂ ਕਰਦਾ ਸੀ ਕਿ ਜਿਹੜੀਆਂ ਸਰਮਾਇਆਦਾਰ ਜਦੋਂ ਅੱਲਾਹ ਦੀ ਯਾਦ ਤੋਂ ਗਾਫਲ ਹੋ ਜਾਣ ਤਾਂ ਉਹ ਕਰਦੇ ਹੁੰਦੇ। ਬਹਰਹਾਲ ਮੂਸਾ ਅਲੈਹਿ ਸਲਾਮ ਨੇ ਉਹਨੂੰ ਵੀ ਨਸੀਹਤ ਕੀਤੀ, ਉਹਨੂੰ ਕਿਹਾ ਕਿ ਜੋ ਕੁਛ ਤੈਨੂੰ ਅੱਲਾਹ ਨੇ ਦਿੱਤਾ ਮਾਲ ਦੀ ਸ਼ਕਲ ਦੇ ਵਿੱਚ, ਉਹਦੇ ਤੋਂ ਵਿੱਚ ਉਹ ਅੱਲਾਹ ਦਾ ਸ਼ੁਕਰ ਅਦਾ ਕਰ, ਔਰ ਉਸ ਮਾਲ ਨੂੰ ਖਰਚ ਕਰਕੇ ਆਖਰਤ ਵਾਸਤੇ ਵੀ ਕੁਛ ਕਮਾਈ ਕਰ ਲੈ। ਔਰ ਤੀਸਰੀ ਗੱਲ ਕਹੀ ਕਿ ਜਿਸ ਤਰ੍ਹਾਂ ਅੱਲਾਹ ਨੇ ਤੇਰੇ ਨਾਲ ਭਲਾਈ ਕੀਤੀ ਹੈ ਤੂੰ ਵੀ ਲੋਕਾਂ ਨਾਲ ਨੇਕੀ ਕਰਿਆ ਕਰ, ਲੋਕਾਂ 'ਤੇ ਅਹਿਸਾਨ ਕਰਿਆ ਕਰ, ਯਾਨੀ ਸਦਕਾ ਖੈਰਾਤ ਕਰਿਆ ਕਰ, ਔਰ ਜ਼ਮੀਨ ਦੇ ਵਿੱਚ ਫਸਾਦ ਖੜਾ ਨਾ ਕਰਿਆ ਕਰ। ਉਹਨੇ ਉਲਟੀ ਗੱਲ ਅੱਗੋਂ ਕਹੀ, ਉਹ ਕਹਿਣ ਲੱਗਾ ਕਿਹੜਾ ਰੱਬ ਕਿਹੜਾ ਅੱਲਾ, ਇੰਨਾ ਮਾ ਉਤੀ ਤੂੰ ਹਾਲਾ ਇਲਮੀ ਨਿੰਦੀ, ਇਹ ਸਾਰਾ ਮਾਲ ਤਾਂ ਮੈਂ ਆਪਣੇ ਇਲਮ ਦੀ ਬੁਨਿਆਦ 'ਤੇ ਕਮਾਇਆ, ਤੂੰ ਅੱਲਾ ਮੀਆਂ ਵਿੱਚ ਕਿੱਥੇ ਵਾੜ ਕੇ ਲਿਆਇਆ। ਬਹਰਹਾਲ ਉਹਨੂੰ ਅੱਲਾ ਨੇ ਇੰਨੀ ਦੌਲਤ ਦਿੱਤੀ ਸੀ ਕਿ ਉਹਦੇ ਸਿਰਫ ਖਜ਼ਾਨਿਆਂ ਦੀਆਂ ਚਾਬੀਆਂ ਚੁੱਕਣ ਵਾਸਤੇ ਚੰਗੇ ਤਕੜੇ ਬੰਦੇ ਚਾਹੀਦੇ ਹੁੰਦੇ ਸਨ। ਬਹਰਹਾਲ ਅੱਲਾ ਤਾਲਾ ਨੇ ਉਹਨੂੰ ਖਜ਼ਾਨਿਆਂ ਸਮੇਤ ਜ਼ਮੀਨ ਦੇ ਵਿੱਚ ਹੀ ਤਸਾ ਦਿੱਤਾ ਸੀ। ਔਰ ਉਹ ਬੰਦੇ ਜਿਹੜੇ ਕੱਲ੍ਹ ਤੱਕ ਬੜੀ ਤਮੰਨਾ ਕਰਦੇ ਸਨ ਕਿ ਉਹ ਕਾਸ਼ ਕਿ ਸਾਡੇ ਕੋਲ ਵੀ ਇੰਨੀ ਦੌਲਤ ਹੋਈ, ਹੁਣ ਤੌਬਾ ਤੈਬ ਹੋਏ ਕਿ ਨਹੀਂ ਨਹੀਂ ਅਸੀਂ ਚੰਗੇ ਹਾਂ ਇਹਦੇ ਬਗੈਰ। ਹਜ਼ੂਰ ਸੱਲ ਸਲਮ ਨੂੰ ਇਸ ਸੂਰਤ ਦੇ ਵਿੱਚ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਨਾਂ 'ਚੋਂ ਇੱਕ ਬੜੀ ਵੱਡੀ ਗੱਲ ਸੀ ਜਿਹੜੀ ਕਹੀ ਗਈ ਰਸੂਲੁੱਲਾਹ ਸੱਲ ਸਲਮ ਨੂੰ ਕਿ ਤੁਹਾਡਾ ਸਾਡੀ ਨਜ਼ਰ 'ਤੇ ਬੜਾ ਉੱਚਾ ਮਕਾਮ ਹੈ, ਔਰ ਇਹਦੇ 'ਚ ਕੀ ਸ਼ੁਬਾ ਹੈ ਕਿ ਬਾਦਤ ਖੁਦਾ ਬਜ਼ੁਰਗ ਤੋਂ ਹੀ ਕਿੱਸਾ ਮੁਖਤਸਰ ਕਿ ਅੱਲਾਹ ਤੋਂ ਬਾਅਦ ਸਭ ਤੋਂ ਵੱਡੇ ਰਸੂਲੁੱਲਾਹ ਸੱਲ ਸਲਮ ਹੈ। ਲੇਕਿਨ ਹਜ਼ੂਰ ਨੂੰ ਦੱਸਿਆ ਗਿਆ ਕਿ ਤੁਹਾਡਾ ਕੰਮ ਪੈਗਾਮ ਪਹੁੰਚਾਉਣਾ ਹੈ, ਹਿਦਾਇਤ ਸਾਡੇ ਹੱਥ 'ਚ, ਅਸੀਂ ਜਿਹਨੂੰ ਚਾਹੀਏ ਸਿੱਧਾ ਰਸਤਾ ਸਿੱਧੇ ਰਸਤੇ 'ਤੇ ਪਾਈਏ ਅਤੇ ਜਿਹਨੂੰ ਚਾਹੀਏ ਅਸੀਂ ਸਿੱਧੇ ਰਸਤੇ 'ਤੇ ਪਿਆਣੀ ਨਾ ਦਈਏ। ਸੂਰਤ ਕਸਸ ਤੋਂ ਬਾਅਦ ਸੂਰਤ ਅਨਕਬੂਤ ਦਾ ਅਕਸਰ ਹਿੱਸਾ ਵੀ ਇਸੇ 20ਵੇਂ ਸਿਪਾਰੇ ਦੇ ਵਿੱਚ ਸ਼ਾਮਿਲ ਹੈ। ਸੂਰਤ ਅਨਕਬੂਤ ਨਬੀ ਅਕਰਮ ਸੱਲੱਲਾਹੁ ਅਲੈਹਿ ਵਸੱਲਮ 'ਤੇ ਮੱਕੀ ਜ਼ਿੰਦਗੀ ਦੇ ਬਿਲਕੁਲ ਗੱਭੇ ਆ ਕੇ ਨਾਜ਼ਲ ਹੋਈ, ਤਕਰੀਬਨ 690 ਇਹਦਾ ਜ਼ਮਾਨਾ ਹੈ। ਔਰ ਸੀਰਤੁ ਨਬੀ ਦੇ ਹਵਾਲੇ ਨਾਲ ਆਪਣੇ ਜ਼ਿਹਨ ਦੇ ਟੰਗ ਲਓ ਕਿ ਸਨ 690 ਦੇ ਵਿੱਚ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਸਾਥੀਆਂ ਦੇ ਉੱਤੇ ਔਰ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਨਦਾਨ ਦੇ ਉੱਤੇ ਕੁਰੈਸ਼ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੋ ਗਿਆ, ਜਿਹਦੇ ਨਤੀਜੇ 'ਚ ਕੁਰੈਸ਼ ਨੇ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੇ ਖਾਨਦਾਨ ਦਾ ਬਾਈਕਾਟ ਕਰ ਦਿੱਤਾ। ਅਬੂ ਤਾਲਿਬ 'ਤੇ ਪ੍ਰੈਸ਼ਰ ਪਾਇਆ, ਉਹ ਖਾਨਦਾਨ ਦਾ ਵੱਡਾ ਸੀ, ਕਿ ਤੂੰ ਪਰੇ ਹਟ ਜਾ, ਇੱਕ ਪਾਸੇ ਹੋ ਜਾ, ਯਾਨੀ ਖਾਨਦਾਨ ਪਾਸੇ ਹੋ ਜਾਵੇ ਅਸੀਂ ਇਹਦੇ ਨਾਲ ਆਪੇ ਨਿਬੜ ਲਾਂਗੇ। ਅਬੂ ਤਾਲਿਬ ਨੇ ਕਿਹਾ ਨਾ, ਸਾਡਾ ਮੁੰਡਾ ਖਬਰਦਾਰ ਤੁਸੀਂ ਹੱਥ ਲਾਇਆ ਤਾਂ ਮੈਂ ਨਾਲ ਆਏ ਦੇ, ਸਾਰਾ ਖਾਨਦਾਨ ਨਾਲ ਆਏ ਦੇ। ਬਹਰਹਾਲ ਕੁਰੈਸ਼ ਨੇ ਕਿਹਾ ਅੱਛਾ ਤੁਸੀਂ ਨਾਲ ਹੋ ਤਾਂ ਫਿਰ ਅਸੀਂ ਤੁਹਾਡੇ ਸਾਰਿਆਂ ਨਾਲ ਬਾਈਕਆਊਟ ਕਰਨੇ ਹੈ। ਇੱਕ ਤੰਗ ਜੀ ਘਾਟੀ ਦੇ ਵਿੱਚ, ਇੱਧਰ ਵੀ ਪਹਾੜ ਇੱਧਰ ਵੀ ਪਹਾੜ, ਅਤੇ ਇੱਕ ਤੰਗ ਜੀ ਘਾਟੀ ਸੀ, ਉਹਦੇ ਪੂਰੇ ਖਾਨਦਾਨ ਬਨੂ ਹਾਸ਼ਮ ਨੂੰ ਉਹਦੇ ਵਿੱਚ ਤਾੜ ਦਿੱਤਾ, ਇੱਧਰ ਵੀ ਪਹਿਰਾ ਲਾਤਾ ਉੱਧਰ ਵੀ ਪਹਿਰਾ ਲਾਤਾ, ਔਰ 3 ਸਾਲ ਤੱਕ ਇਹ ਮੁਆਸਰਾ ਰਿਹਾ। ਇਹ ਵੀ ਸਨ 690 'ਚ ਸ਼ੁਰੂ ਹੋਇਆ, ਔਰ ਮੁਸਲਮਾਨਾਂ ਦੇ ਉੱਤੇ ਤਸ਼ੱਦਦ ਜਿਹੜਾ ਕੀਤਾ ਗਿਆ ਉਹਦੇ ਨਤੀਜੇ ਦੇ ਵਿੱਚ ਇਸੇ ਸੂਰਤ ਦੇ ਵਿੱਚ ਉਹ ਆਇਤ ਆਈ ਜਿਹਦੇ ਵਿੱਚ ਹਿਜਰਤ ਹਬਸ਼ਾ ਦੀ ਇਜਾਜ਼ਤ ਮਿਲੀ, ਯਾਨੀ ਮੁਸਲਮਾਨਾਂ ਨੂੰ ਇਜਾਜ਼ਤ ਦਿੱਤੀ ਗਈ ਕਿ ਅੱਛਾ ਅਗਰ ਇੱਥੇ ਤੁਹਾਡਾ ਯਾਨੀ ਰੋਟੀ ਪਾਣੀ ਜਿਹੜਾ ਉਹ ਬੰਦ ਕਰਤਾ ਗਿਆ ਔਰ ਤੁਹਾਡਾ ਜੀਣਾ ਇੱਥੇ ਮੁਸ਼ਕਿਲ ਕਰਤਾ ਗਿਆ ਤਾਂ ਠੀਕ ਹੈ ਤੁਸੀਂ ਫਿਰ ਕਿਸੇ ਹੋਰ ਥਾਂ ਚਲੇ ਜਾਓ, ਪਰ ਤੁਹਾਨੂੰ ਇਹਦੀ ਇਜਾਜ਼ਤ ਨਹੀਂ ਕਿ ਮੈਨੂੰ ਛੱਡ ਕੇ ਕਿਸੇ ਹੋਰ ਦੀ ਇਬਾਦਤ ਕਰੋ। ਫਰਮਾਇਆ ਯਾ ਇਬਾਦੀ ਅੱਲਜ਼ੀਨ ਆਮਨੂ ਇੰਨਾ ਅਰਜ਼ੀ ਵਾਸਿਆ, ਐ ਮੇਰੇ ਉਹ ਬੰਦੇ ਹੋ ਜਿਹੜੇ ਈਮਾਨ ਲਿਆਇਓ, ਮੇਰੀ ਜ਼ਮੀਨ ਬਹੁਤ ਖੁੱਲ੍ਹੀ ਹੈ, ਇਯਾ ਯਾ ਫਾਬਦੂਨ, ਲਿਹਾਜ਼ਾ ਤੁਸੀਂ ਮੇਰੀ ਇਬਾਦਤ ਕਰਨਾ, ਕਿਸੇ ਹੋਰ ਦੀ ਇਬਾਦਤ ਕਰਨ ਦੀ ਤੁਹਾਨੂੰ ਇਜਾਜ਼ਤ ਨਹੀਂ। ਇੱਥੇ ਨਹੀਂ ਕਰ ਸਕਦੇ ਉੱਥੇ ਚਲੇ ਜਾਓ, ਉੱਥੇ ਨਹੀਂ ਕਰ ਸਕਦੇ ਉੱਥੇ ਚਲੇ ਜਾਓ, ਲੇਕਿਨ ਬੰਦਗੀ ਮੇਰੀ ਕਰਨੀ। ਔਰ ਮੁਸਲਮਾਨਾਂ ਨੂੰ ਇਸ ਸੂਰਤ ਦੇ ਸ਼ੁਰੂ ਦੇ ਵਿੱਚ ਵਾਰਨਿੰਗ ਦਿੱਤੀ ਗਈ ਕਿ ਕਿਸੇ ਗਲਤ ਫਹਿਮੀ 'ਚ ਨਾ ਰਹਿਣਾ ਕਿ ਅਸੀਂ ਕਲਮਾ ਪੜ੍ਹ ਲਿਆ, ਅਸੀਂ ਰੱਬ ਨੂੰ ਮੰਨ ਲਿਆ ਅਤੇ ਰੱਬ ਸਾਡੀ ਸਪੋਰਟ ਕਰੇਗਾ ਅਤੇ ਸਾਨੂੰ ਕੰਡਾ ਵੀ ਨਹੀਂ ਚੁੱਭਣਾ। ਨਾ ਨਾ, ਫਰਮਾਇਆ ਅਲਿਫ ਲਾਮ ਮੀਮ ਅਹਸਬ ਅੰਨਾਸ ਅਨ ਯੁਤਰਕੂ ਅਨ ਯਕੂਲੂ ਆਮੰਨਾ ਫਹੁਮ ਲਾ ਯੁਫਤਨੂਨ, ਕਿਆ ਲੋਕ ਇਹ ਸਮਝਦੇ ਨੇ ਕਿ ਅਸੀਂ ਇਹ ਕਹਿਣ ਦੇ ਬਾਅਦ ਕਿ ਅਸੀਂ ਇਮਾਨ ਲੈ ਆਏ ਹਾਂ ਉਹ ਐਵੇਂ ਛੱਡਦੇ ਜਾਣਗੇ ਔਰ ਉਹਨਾਂ ਦਾ ਟੈਸਟ ਨਹੀਂ ਕੀਤਾ ਜਾਏਗਾ, ਅਸੀਂ ਠੋਕ ਵਜਾ ਕੇ ਵੇਖਾਂਗੇ ਉਹਨਾਂ ਨੂੰ ਤਾਂ ਕਿ ਪਤਾ ਚੱਲ ਜਾਵੇ ਕਿ ਉਹਨਾਂ ਤੋਂ ਸੱਚੇ ਕਿਹੜੇ ਨੇ, ਇਮਾਨ ਦੇ ਦਾਅਵੇ ਦੇ ਵਿੱਚ ਝੂਠੇ ਕਿਹੜੇ। ਹਜ਼ਰਤ ਖਵਾਬ ਨਾਲ ਕੀ ਕੀਤਾ, ਹਜ਼ਰਤ ਬਿਲਾਲ ਨਾਲ ਕੀ ਕੀਤਾ, ਲੇਕਿਨ اللہ دینا بندیاں نے ثابت کرتا کہ وہ سچے مومن سن، وہ دے کوئی جھوٹ دا کوئی دھوکھے دا عنصر شامل نہیں سی. اللہ تعالیٰ سانو بھی سچا تے پکا مومن بنا دے تے ساڈا بھی بیڑا پار ہے. آخر دعوانا الحمدللہ رب العالمین.
اعوذ باللہ من الشیطان الرجیم. بسم اللہ الرحمن الرحیم. اللہ الذی انزل الكتاب بالحق والمیزان وما يدريك لعل الساعة قريب.